ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਜਿਨਕਾ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਜਿਨਕਾ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਆਰੋਗ ਭਏ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿਨਕੇ ਹਉਮੈ ਰੋਗ ਗਏ ਮੇਰੇ ਰਾਮ ਹਰ ਜਨ ਆਰੋਗ ਭਏ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿਨਕੇ ਹਉਮੈ ਰੋਗ ਗਏ ਰਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿੰਦ ਗੋਦ ਅੰਦਰ ਅਦਬ ਪਿਆਰ ਸਤਿਕਾਰ ਸਹਿਤ ਸੱਜ ਬੈਠੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਸਿੱਖੀ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਹੋਏ ਪਵਿੱਤਰ ਹੁਕਮ ਦੀ ਵਿਚਾਰ ਸਰਵਣ ਕਰਨ ਲਈ ਬੜੀ ਤੀਬਰਤਾ ਦੇ ਨਾਲ ਬੜੀ ਉਤਸੁਕਤਾ ਦੇ ਨਾਲ ਆਪ ਜੀ ਉਡੀਕ ਕਰਦੇ ਹੋ ਵੀ ਰਲ ਮਿਲ ਕੇ ਗੁਰੂ ਦੇ ਬਚਨਾਂ ਨੂੰ ਸਮਝ ਸਕੀਏ। ਇਹ ਚੇਸ਼ਟਾ, ਇਹ ਚਾਹਤ, ਇਹ ਭੁੱਖ ਸਾਨੂੰ ਗੁਰੂ ਦੇ ਨੇੜੇ ਲੈ ਕੇ ਆਉਂਦੀ ਹੈ। ਜਿਉਂ ਜਿਉਂ ਭੁੱਖ ਵੱਧਦੀ ਹੈ ਤਿਉਂ ਤਿਉਂ ਰਸ ਬਣਦਾ ਹੈ। ਉਹ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਗੁਰੂ ਬਚਨਾਂ ਦੀ ਇਹ ਭੁੱਖ ਤੁਹਾਡੇ ਹਿਰਦੇ ਵਿੱਚ ਹੋਰ ਪ੍ਰਬਲ ਹੋਵੇ, ਹੋਰ ਪ੍ਰਬਲ ਹੋਵੇ, ਤਾਂ ਕਿ ਥਾਲ ਵਿੱਚ ਪਰੋਸੇ ਹੋਏ ਇਸ ਭੋਜਨ ਦਾ ਰਸ ਪੂਰਨ ਆਨੰਦ ਵਿੱਚ ਡੁੱਬ ਕੇ ਲੈ ਸਕੀਏ। ਗੁਰਦੇਵ ਜੀ ਨੇ ਜੋ ਅੱਜ ਬਖਸ਼ਿਸ਼ ਕੀਤੀ ਹੈ, ਆਪ ਜੀ ਨੇ ਸ਼ਬਦ ਦੀ ਰਹਾਉ ਦੀ ਪੰਕਤੀ ਸਰਵਣ ਕੀਤੀ, ਇਸ ਜੀਵਨ ਨੂੰ ਕਈ ਰੋਗ ਚੰਬੜੇ ਹੋਏ ਹਨ। ਗੱਲ ਇਕੱਲੀ ਤਨ ਦੀ ਨਹੀਂ ਹੈ ਸਾਧ ਸੰਗਤ, ਤਨ ਦੇ ਰੋਗਾਂ ਤੋਂ ਅਸੀਂ ਬੜੇ ਫਿਕਰਮੰਦ ਹੋ ਜਾਂਦੇ ਹਾਂ, ਤਨ ਦੇ ਰੋਗਾਂ ਦੇ ਉਪਚਾਰ ਦਾ ਅਸੀਂ ਯਤਨ ਵੀ ਕਰਦੇ ਹਾਂ। ਗੁਰੂ ਸਾਹਿਬ ਜੀ ਕਹਿੰਦੇ ਤਨ ਤੋਂ ਅੰਦਰ ਵੀ ਇੱਕ ਜੀਵਨ ਹੈ, ਉਸ ਜੀਵਨ ਨੂੰ ਚੰਬੜੇ ਹੋਏ ਰੋਗਾਂ ਤੋਂ ਮਨੁੱਖ ਇੰਨਾ ਬੇਪਰਵਾਹ ਹੈ ਕਿ ਰੋਗਾਂ ਵਿੱਚੋਂ ਹੀ ਰਸ ਲੈਣਾ ਸ਼ੁਰੂ ਕਰ ਦਿੰਦਾ, ਇੰਨਾ ਲਾਪਰਵਾਹ ਹੈ ਕਿ ਜਿਹੜੇ ਰੋਗ ਵਿਨਾਸ਼ਕਾਰੀ ਹੈ ਉਹ ਰੋਗਾਂ ਵਿੱਚੋਂ ਹੀ ਰਸ ਲੈਣਾ ਸ਼ੁਰੂ ਕਰ ਦਿੰਦਾ। ਮੱਖੀ ਗੁੜ ਦੀ ਰੋੜੀ 'ਤੇ ਬੈਠਦੀ ਹੈ, ਪੈਰ ਜੰਮ ਜਾਂਦੇ ਨੇ, ਉਹਦੀ ਮੌਤ ਦਾ ਸਬੱਬ ਬਣ ਜਾਂਦੀ ਹੈ ਗੁੜ ਦੀ ਰੋੜੀ, ਗਿੱਲੀ ਰੋੜੀ ਗੁੜ ਦੀ। ਜਦੋਂ ਮੱਖੀ ਬੈਠਦੀ ਹੈ ਤਾਂ ਉਹਦੇ ਪੈਰ ਉਸ ਗੁੜ ਦੀ ਰੋੜੀ ਵਿੱਚ ਪੂਰੀ ਤਰ੍ਹਾਂ ਜੰਮ ਜਾਂਦੇ ਆ, ਅਤੇ ਗੁੜ ਦੀ ਰੋੜੀ ਹੀ ਮੱਖੀ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ। ਪਰ ਉਹ ਭੋਲੀ ਮੱਖੀ ਨਹੀਂ ਸਮਝਦੀ ਵੀ ਮੇਰੇ ਅੰਤ ਦਾ ਵੇਲਾ ਹੈ, ਮੇਰੇ ਵਿਨਾਸ਼ ਦਾ ਕਾਰਨ ਹੈ, ਉਹ ਉਹਦੇ ਵਿੱਚੋਂ ਰਸ ਲੈਣ ਵਿੱਚ ਮਗਨ ਹੈ। ਇਸੇ ਤਰ੍ਹਾਂ ਸਾਧ ਸੰਗਤ ਜੋ ਸਾਡੇ ਲਈ ਦੁੱਖਦਾਈ ਹੈ, ਜੋ ਸਾਡੇ ਵਾਸਤੇ ਰੋਗ ਹੈ, ਉਹਦੇ ਵਿੱਚੋਂ ਅਸੀਂ ਰਸ ਲੈਣ ਦੀ ਮਗਨ ਹਾਂ। ਅਤੇ ਸਾਡੀ ਬਾਹਰਮੁਖੀ ਬਿਰਤੀ ਇੰਨੀ ਪ੍ਰਬਲ ਹੈ ਕਿ ਬਾਹਰੀ ਤੌਰ ਦੇ ਉੱਤੇ ਕੋਈ ਸਾਨੂੰ ਕਹਿ ਦੇ ਕਿ ਤੇਰੇ ਤਨ ਨੂੰ ਆਹ ਨਾ ਮੁਰਾਦ ਬਿਮਾਰੀ ਲੱਗੀ ਹੈ, ਮੌਤ ਆਉਣ ਤੋਂ ਪਹਿਲਾਂ ਹੀ ਚਿੰਤਾ ਵਿੱਚ ਸੁੱਕ ਜਾਂਦੇ ਹਾਂ। ਹਾਲਾਂਕਿ ਬਹੁਤ ਸਾਰੀਆਂ ਬਿਮਾਰੀਆਂ ਨੇ, ਬੰਦਾ ਦਹਾਕਿਆਂ ਪ੍ਰਤੀ ਜਿਉਂਦਾ ਰਹਿ ਸਕਦਾ, ਪਰ ਚਿੰਤਾ ਦਾ ਵੱਡਾ ਸਮੁੰਦਰ ਸਾਡੇ ਸਾਹਮਣੇ ਖੜ੍ਹਾ ਹੁੰਦਾ ਵੀ ਹੁਣ ਇਸ ਰੋਗ ਵਿੱਚ ਅਸੀਂ ਬਚ ਨਹੀਂ ਸਕਾਂਗੇ। ਜਿਹੜੇ ਰੋਗਾਂ ਤੋਂ ਸਤਿਗੁਰੂ ਜੀ ਸੁਚੇਤ ਕਰਵਾ ਰਹੇ ਨੇ ਉਹਦੇ ਤੋਂ ਅਸੀਂ ਨਿਸ਼ਚਿੰਤ ਹਾਂ, ਬੇਪਰਵਾਹ ਹਾਂ। ਕਿੰਨੇ ਸਾਰੇ ਰੋਗ ਸਾਨੂੰ ਅੰਦਰ ਚੰਬੜੇ ਆ, ਗਰਸਿਆ ਹੋਇਆ ਸਾਨੂੰ, ਅਤੇ ਪੈਰੋ ਪੈਰ ਸਾਡੀ ਆਤਮਾ ਨੂੰ ਮੌਤ ਵਾਲੇ ਪਾਸੇ ਧਕੇਲ ਰਿਹਾ, ਜਿਹਨੂੰ ਆਤਮਕ ਮੌਤ ਕਹਿੰਦੇ। ਫਿਰ ਇਸ ਵੈਦ ਨੇ ਇੱਕ ਗੱਲ ਹੋਰ ਕਹੀ ਵੀ ਰੋਗ ਤਾਂ ਨੇ ਬਹੁਤ ਸਾਰੇ। ਜਦੋਂ ਵੈਦ ਨੇ ਸਾਡੀ ਨਬਜ਼ ਨੂੰ ਟੰਡੋਲ ਕੇ ਵੇਖਿਆ, ਜਦੋਂ ਅਸੀਂ ਵੈਦ ਦੇ ਹੱਥ ਵਿੱਚ ਆਪਣੀ ਬਾਂਹ ਫੜਾਈ, ਮੇਰਾ ਵੈਦ ਗੁਰੂ ਗੋਬਿੰਦ ਦਾ, ਅਤੇ ਇਸ ਵੈਦ ਨੇ ਬਾਂਹ ਪਕੜ ਕੇ ਸਾਨੂੰ ਪਰਖ ਕੇ ਕਿਹਾ ਵੀ ਰੋਗ ਤਾਂ ਆ ਬਹੁਤ ਸਾਰੇ, ਪਰ ਇੱਕ ਸਭ ਤੋਂ ਵੱਡਾ ਰੋਗ ਹੈ ਜਿਹਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੈਦ ਕਹਿੰਦਾ ਵੀ ਉਹ ਦੀਰਘ ਰੋਗ ਹੈ, ਦੀਰਘ ਰੋਗ ਉਹ ਹੈ ਹਉਮੈ, ਉਹ ਬੜਾ ਖਤਰਨਾਕ ਹੈ। ਮਨੁੱਖ ਮਾਇਆ ਨੂੰ ਤਿਆਗਦਾ, ਮਨੁੱਖ ਘਰਾਂ ਨੂੰ ਤਿਆਗਦਾ, ਮਨੁੱਖ ਵਾਸ਼ਨਾਵਾਂ ਨੂੰ ਤਿਆਗਦਾ, ਮਨੁੱਖ ਲਾਲਚ ਨੂੰ ਤਿਆਗਦਾ, ਅਤੇ ਇਹ ਇੰਨਾ ਖਤਰਨਾਕ ਰੋਗ ਹੈ ਕਿ ਕਈ ਵਾਰੀ ਤਿਆਗ ਦਾ ਵੀ ਹੰਕਾਰ ਬਣ ਕੇ ਅੰਦਰ ਚੰਬੜ ਜਾਂਦਾ, ਬੈਠ ਜਾਂਦਾ। ਘਰ ਬਾਰ ਤਿਆਗਣ ਵਾਲੇ, ਰਾਜ ਭਾਗ ਤਿਆਗਣ ਵਾਲੇ, ਧਨ ਦੌਲਤ ਸੰਪਤੀ ਸ਼ਕਤੀ ਤਿਆਗਣ ਵਾਲੇ ਕਿ ਮੈਂ ਬਾਲੀ ਤਿਆਗ ਦਾਂਗਾ, ਬੜੇ ਬੜੇ ਫੌਜਾਂ ਦੇ ਬਲ ਸੀ, ਬੜੇ ਬੜੇ ਖਜ਼ਾਨਿਆਂ ਦੇ ਬਲ ਸੀ, ਕਈਆਂ ਨੇ ਸਰੀਰ ਦਾ ਬਾਲੀ ਪਿੰਡੇ ਨੂੰ ਭੁੱਖਿਆਂ ਰੱਖ ਰੱਖ ਕੇ ਢਿੱਡ ਨੂੰ ਮੁਕਾ ਦਿੱਤਾ। ਪਰ ਇਹ ਜਿਹੜਾ ਦੀਰਘ ਰੋਗ ਸੀ ਨਾ, ਇੰਨਾ ਖਤਰਨਾਕ ਸੀ ਕਿ ਤਿਆਗ ਕੇ ਵੀ ਨਹੀਂ ਤਿਆਗਿਆ ਗਿਆ, ਸਗੋਂ ਤਿਆਗ ਦਾ ਵੀ ਰੋਗ ਬਣ ਗਿਆ। ਜਿਹੜਾ ਰੋਗ ਤਿਆਗਣਾ ਸੀ, ਤਿਆਗ ਦਾ ਵੀ ਰੋਗ ਬਣ ਗਿਆ। ਤਾਂ ਗੁਰੂ ਸਾਹਿਬ ਜੀ ਨੇ ਕਿਹਾ ਸੀ ਵੀ ਇੰਨਾ ਖਤਰਨਾਕ ਹੈ, ਬੜੇ ਬੜੇ ਮੁਨੀਵਰ, ਬੜੇ ਬੜੇ ਤਪੀਸਰ, ਬੜੇ ਬੜੇ ਜੁਗੀਸਰ ਇਸ ਰੋਗ ਨੇ ਆਪਣੀ ਲਪੇਟ ਵਿੱਚ ਲੈ ਲਏ। ਕਬੀਰ, ਮਾਇਆ ਤਜੀ ਤੋਂ ਕਿਆ ਹੋਆ, ਜੋ ਮਾਣ ਤਜਿਆ ਨਾ ਜਾਏ, ਮਾਨ ਮੁਨੀ ਮੁਨਵਰ ਗਲੇ। ਬੜੇ ਬੜੇ ਮੁਨੀਸ਼ਰ, ਬੜੇ ਬੜੇ ਤਪੀਸਰ, ਜ਼ਿੰਦਗੀਆਂ ਲੇਖੇ ਲਾ ਦੇਣ ਵਾਲੇ ਤਪ ਸੱਤ ਦੇ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ, ਸਭ ਗ੍ਰਸੇ ਗਏ। ਇਹਨੂੰ ਦੀਰਘ ਰੋਗ ਕਿਹਾ ਮਹਾਰਾਜ ਨੇ। ਔਰ ਇੰਨਾ ਖਤਰਨਾਕ ਹੈ ਕਿ ਨਿਮਰਤਾ ਦਾ ਚੋਲਾ ਪਹਿਣ ਕੇ ਵੀ ਆ ਜਾਂਦਾ, ਸਾਨੂੰ ਪਤਾ ਨਹੀਂ ਲੱਗਦਾ। ਸ਼ਬਦਾਂ ਨੇ ਜਾਮਾ ਨਿਮਰਤਾ ਦਾ ਪਹਿਨਿਆ ਹੁੰਦਾ ਤੇ ਸਾਨੂੰ ਪਤਾ ਨਹੀਂ ਲੱਗਦਾ ਵੀ ਕਦੋਂ ਨਿਮਰਤਾ ਦਾ ਜਾਮਾ ਪਹਿਨ ਕੇ ਸਾਡੇ ਅੰਦਰ ਧੱਸ ਗਿਆ। ਇਸ ਪੱਖੇ ਦੀ ਸੇਵਾ ਦਾਸ ਫਲਾਣੇ ਨੇ ਕਰਵਾਈ, ਬੜਾ ਪਿਆਰਾ ਜਿਹਾ ਸ਼ਬਦ ਹੈ ਦਾਸ, ਬੜਾ ਖੂਬਸੂਰਤ ਜਾਮਾ ਹੈ ਸ਼ਬਦਾਂ ਦਾ। ਪਰ ਮਹੀਨੇ ਬਾਅਦ ਆ ਕੇ ਸੇਵਾਦਾਰਾਂ ਨਾਲ ਲੜ ਪਿਆ, ਜਿਹੜਾ ਮੈਂ ਪੱਖਾ ਚਾੜਿਆ ਸੀ ਉਹ ਕਿੱਥੇ ਹੈ, ਜਿਹੜੀ ਮੈਂ ਭੇਟਾ ਰੱਖੀ ਸੀ ਮੇਰੇ ਵਾਲੀ ਕਿੱਥੇ ਗਈ। ਜਦੋਂ ਤੂੰ ਅਰਪਣ ਕਰ ਦਿੱਤਾ ਤੇ ਤੇਰਾ ਕੱਖ ਵੀ ਨਹੀਂ, ਤੂੰ ਤੇ ਕਹਿਣਾ ਸੀ ਤੇਰਾ ਤੁਝਕੋ ਸੌਂਪ ਤੇ ਕਿਆ ਲੱਗੇ ਮੇਰਾ। ਪਰ ਇੱਥੇ ਤੇ ਫੋਨ ਕਰ ਕਰਕੇ ਦੱਸਦਾ ਵੀ ਭਾਈ ਸਾਹਿਬ ਜੀ ਅੱਜ ਚੰਦੋਆ ਵੇਖਿਓ, ਸੱਚਖੰਡ ਹਰਿਮੰਦਰ ਸਾਹਿਬ ਮੇਰੇ ਵਾਲਾ ਲੱਗਣਾ। ਸੇਵਾ ਤੇ ਇਸ ਲਈ ਕਰਨੀ ਸੀ ਵੀ ਮੈਂ ਮਿਟ ਜਾਏ, ਇੱਥੇ ਸੇਵਾ ਵੀ ਰੋਗ ਬਣ ਗਈ।
ਤਾਂ ਇਹਨੂੰ ਕਿਹਾ ਸੀ ਮਹਾਰਾਜ ਨੇ ਜ਼ਿਆਦਾ ਖਤਰਨਾਕ ਹੈ। ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਵੀ ਤੂੰ ਇੰਨਾ ਸੁਚੇਤ ਹੋਵੀਂ, ਇੰਨਾ ਜਾਗਰੂਕ ਹੋਵੀਂ, ਮਨ ਮਾਰ ਕੇ ਅਰਦਾਸ ਕਰੀ ਵੀ ਸੱਚੇ ਪਾਤਸ਼ਾਹ ਇਸ ਰੋਗ ਤੋਂ ਬਚਾ ਲੈ, ਸਾਰੀ ਜ਼ਿੰਦਗੀ ਦੀਆਂ ਨੇਕੀਆਂ ਨੂੰ ਇਹ ਰੋਗ ਛਿਨ ਵਿੱਚ ਦੀ ਖਤਮ ਕਰਕੇ ਰੱਖ ਦਿੰਦਾ, ਜ਼ਿੰਦਗੀ ਦੀਆਂ ਚੰਗਿਆਈਆਂ ਨੂੰ ਇੱਕ ਛਿਨ ਵਿੱਚ ਦੀ ਵਿਨਾਸ਼ ਕਰਕੇ ਰੱਖ ਦਿੰਦਾ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਕਿ ਲੱਕੜਾਂ ਦਾ ਢੇਰ ਲਾ ਕੇ, ਵੱਡਾ ਅੰਬਾਰ ਲਾ ਕੇ, ਇੱਕ ਤੀਲੀ ਕਾਫੀ ਹੈ, ਇੱਕ ਤੀਲੀ ਲੱਗ ਗਈ ਤੇ ਛੱਤ ਜਿੱਡਾ ਅੰਬਾਰ ਪਲਾਂ ਵਿੱਚ ਦੀ ਰਾਖ ਹੋ ਗਿਆ। ਸਾਰੀਆਂ ਚੰਗਿਆਈਆਂ, ਸਾਰੀਆਂ ਨੇਕੀਆਂ, ਸਾਰੇ ਗੁਣ ਇੱਕ ਹੰਕਾਰ ਦੀ ਚੰਗਿਆੜੀ ਫਨਾ ਕਰਕੇ ਰੱਖ ਦਿੰਦੀ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਆ, ਇਹਨੂੰ ਸੰਭਾਲਿਓ ਥੋੜ੍ਹਾ ਜਿਹਾ। ਨੇਕ ਕਰਮ ਗਿਣੇ, ਜਿਹਨਾਂ ਨੂੰ ਬੰਦਾ ਨੇਕ ਕਰਮ ਸਮਝਦਾ ਸੀ, ਜਿਹਨਾਂ ਨੂੰ ਮਨੁੱਖ ਧਰਮ ਦੇ ਕਰਮ ਸਮਝਦਾ ਸੀ, ਦਾਨ ਪੁੰਨ ਕਰਨਾ, ਤੀਰਥਾਂ ਤੇ ਜਾਣਾ, ਸਮਾਧੀਆਂ ਲਾਉਣੀਆਂ, ਚੌਂਕੜੇ ਲਾਉਣੇ, ਕਈ ਵਾਰੀ ਤੇ ਇੰਨਾ ਮਨ ਮਾਰਨਾ ਵੀ ਨੀਵੇਂ ਹੋ ਕੇ ਨੰਗੇ ਪੈ ਨਹੀਂ ਚੱਲ ਚੱਲ ਕੇ ਜਾਣਾ, ਕਈ ਤੇ ਲਿਟ ਲਿਟ ਕੇ ਜਾਂਦੇ ਲੰਮੇ ਪੈ ਪੈ ਕੇ। ਸਾਹਿਬ ਕਹਿੰਦੇ ਖਤਰਾ ਬੜਾ ਹੈ ਇੱਥੇ। ਤੀਰਥ ਬਰਤ ਅਰਦਾਨ ਕਰ, ਇੱਥੇ ਕਿੰਤੂ ਵਾਲੀ ਗੱਲ ਨਹੀਂ ਹੈ, ਇੱਥੇ ਧਰਮ ਕਰਮ ਗਿਣੇ, ਜਿਹਨਾਂ ਨੂੰ ਬੰਦਾ ਧਰਮ ਕਰਮ ਸਮਝਦਾ, ਸਾਰੀ ਜ਼ਿੰਦਗੀ ਇਹ ਧਰਮ ਕਰਮ ਕਰਦਾ ਰਿਹਾ। ਤੀਰਥ ਬਰਤ ਅਰਦਾਨ ਕਰ, ਤੇ ਕਰਕੇ ਕੀ ਕੀਤਾ ਜੀ? ਮਨ ਮੈਂ ਧਰੈ, ਗੱਜ ਕੇ ਕਹਿਓ ਜਰਾ, ਮਨ ਮੈਂ ਧਰੈ ਗੁਮਾਨ, ਗੁਮਾਨ ਨਾਨਕ ਨੇਹ ਫਲ ਜਾਤ ਹੈ, ਬੀਜ ਤੇ ਸੱਜਣਾ ਬੀਜਿਆ ਤੇ ਤੂੰ ਸ਼ਾਇਦ ਉਡੀਕ ਵੀ ਰੱਖਦਾ ਹੋਵੇਗਾ ਵੀ ਮੇਰੇ ਬੀਜ ਨੂੰ ਫਲ ਲੱਗੇਗਾ, ਮੇਰੀਆਂ ਨੇਕੀਆਂ ਨੂੰ ਫਲ ਲੱਗੇਗਾ, ਮੇਰੇ ਤੀਰਥਾਂ ਦੇ ਰਟਣ ਨੂੰ, ਮੇਰੇ ਦਾਨ ਪੁੰਨ ਕਿਸੇ ਦੀ ਕੀਤੀ ਮਦਦ ਨੂੰ ਫਲ ਲੱਗੇਗਾ। ਪਰ ਜਦੋਂ ਗੁਮਾਨ ਦਾ ਪਰਛਾਵਾਂ ਪਿਆ, ਨਾਨਕ ਨੇਹ ਫਲ ਜਾਤ ਹੈ, ਮਨ ਮੈਂ ਧਰੈ ਗੁਮਾਨ, ਫਲ ਲੱਗਿਆ ਹੀ ਨਹੀਂ, ਉਡੀਕਦਾ ਹੀ ਰਹਿ ਗਿਆ। ਬੀਜ ਤੇ ਬੀਜੇ ਸੀ, ਗੁਮਾਨ ਦਾ ਐਸਾ ਪਰਛਾਵਾਂ ਪਿਆ, ਫਲ ਲੱਗਿਆ ਹੀ ਨਹੀਂ। ਸਾਰੇ ਰੋਗ ਮਿਟ ਸਕਦੇ ਨੇ ਤੇ ਸਾਰਿਆਂ ਤੋਂ ਦੀਰਘ ਰੋਗ, ਆਪ ਜੀ ਨੇ ਜਿਹੜੀਆਂ ਪੰਕਤੀਆਂ ਸਰਵਣ ਕੀਤੀਆਂ, ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਪਏ। ਇਹ ਸ਼ਬਦ ਬੜਾ ਪਿਆਰਾ, ਮੁਕਤ। ਇਹ ਧਰਮ ਦੀ ਦੁਨੀਆ ਵਿੱਚ ਇਸ ਸ਼ਬਦ ਨੂੰ ਬਹੁਤ ਇਸਤੇਮਾਲ ਕੀਤਾ ਗਿਆ। ਜਿਸ ਸੰਦਰਭ ਵਿੱਚ ਸੰਸਾਰ ਵਾਲਿਆਂ ਨੇ ਇਸਤੇਮਾਲ ਕੀਤਾ, ਸਤਿਗੁਰੂ ਜੀ ਨੇ ਉਸ ਸੰਦਰਭ ਵਿੱਚ ਇਸ ਸ਼ਬਦ ਨੂੰ ਮਾਨਤਾ ਨਹੀਂ ਦਿੱਤੀ। ਦੁਨੀਆ ਦੇ ਧਰਮ ਕਰਮ ਕਰਨ ਵਾਲਿਆਂ ਨੇ ਇਹਨੂੰ ਇਸਤੇਮਾਲ ਕੀਤਾ ਸੀ, ਯੂਜ ਕੀਤਾ ਸੀ ਕਿ ਮਰਨ ਤੋਂ ਬਾਅਦ ਮੁਕਤ ਹੋਣਾ। ਸਤਿਗੁਰੂ ਜੀ ਕਹਿੰਦੇ ਜਿਉਂਦੇ ਜੀ ਛੁਟਕਾਰਾ ਹੋਣਾ। ਮੁਕਤ ਦਾ ਮਤਲਬ ਜੇ ਸਿੱਧੇ ਸਪਾਟ ਜੇ ਅਰਥ ਸਮਝੋ ਤੇ ਸੁਤੰਤਰਤਾ, ਆਜ਼ਾਦੀ। ਆਜ਼ਾਦੀ ਕਾਹਦੇ ਤੋਂ? ਰੋਗਾਂ ਤੋਂ, ਜਿਨ੍ਹਾਂ ਨੇ ਸਾਨੂੰ ਗ੍ਰਸਿਆ ਹੋਇਆ, ਜਿਨ੍ਹਾਂ ਦੀ ਗੁਲਾਮੀ ਕਰ ਰਹੇ ਹਾਂ ਅਸੀਂ, ਜਿਨ੍ਹਾਂ ਦੇ ਵੱਸ ਵਿੱਚ ਪੈ ਕੇ ਵਾਸ਼ਨਾਵਾਂ ਵਿੱਚ ਅੰਨੇ ਹੋ ਜਾਂਦੇ ਹਾਂ, ਲੋਭ ਦੇ ਵਿੱਚ ਅੰਨੇ ਹੋ ਜਾਂਦੇ ਹਾਂ, ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਹਾਂ, ਇਹਦੀ ਗੁਲਾਮੀ ਕਰ ਰਹੇ ਹਾਂ, ਇਹਦੇ ਤੋਂ ਮੁਕਤ ਹੋਣਾ, ਰੋਗਾਂ ਤੋਂ ਛੁੱਟ ਜਾਣਾ। ਕਿਵੇਂ ਛੁੱਟਾਂਗੇ? ਇਹ ਸ਼ਬਦ ਦੀ ਰਹਾਓ ਦੀ ਪੰਕਤੀ ਕਹਿ ਰਹੀ ਹੈ, ਮੇਰੇ ਰਾਮ ਹਰ ਜਨ ਆਰੋਗ ਭਏ। ਰੱਬ ਦੇ ਦਾਸ, ਵਾਹਿਗੁਰੂ ਜੀ ਦੇ ਪਿਆਰੇ, ਰੋਗ ਮੁਕਤ ਹੋ ਜਾਂਦੇ ਆ, ਰੋਗ ਮੁਕਤ। ਸਾਰੀ ਦੁਨੀਆ ਨੂੰ ਮੈਂ ਵੇਖਿਆ ਰੋਗਾਂ 'ਚ ਗ੍ਰਸੀ ਹੈ। ਇੱਕ ਵਾਹਿਗੁਰੂ ਮੇਰਾ ਸਤਿਗੁਰੂ ਅਰੋਗ ਸੀ ਅਤੇ ਇੱਕ ਸਤਿਗੁਰੂ ਜੀ ਦੇ ਚਰਨਾਂ ਵਿੱਚ ਲੀਨ ਹੋਈਆਂ ਰੂਹਾਂ ਅਰੋਗ ਸੀ। ਮੇਰੇ ਮਨ ਹਰ ਜਨ ਅਰੋਗ ਭਏ, ਜੋ ਜੋ ਦਿਸੈ ਸੋ ਸੋ ਰੋਗੀ, ਹਰ ਜਨ ਅਰੋਗ ਭਏ। ਬੜਾ ਹੀ ਸੂਖਮ ਹੈ ਤੇ ਕਈ ਵਾਰੀ ਤੇ ਹਾਸੋਹੀਣੀਆਂ ਗੱਲਾਂ ਵਿਆਪ ਜਾਂਦੀਆਂ। ਸਾਧ ਸੰਗਤ, ਇੱਕ ਕਹਾਣੀ ਹੈ ਕਿ ਕਿਸੇ ਨਗਰ ਦੇ ਅੰਦਰ ਇੱਕ ਬਜ਼ੁਰਗ ਔਰਤ ਰਹਿੰਦੀ ਸੀ। ਉਸ ਬੁੱਢੀ ਮਾਂ ਨੇ ਇੱਕ ਮੁਰਗਾ ਰੱਖਿਆ ਹੋਇਆ ਸੀ, ਨਿਰਮੂਲ ਹਉਮੈ, ਵੱਸ ਵਿੱਚ ਕੱਖ ਵੀ ਨਹੀਂ ਹੈ, ਨਾ ਜਨਤਾ ਕੇ ਵੱਸ ਕੁਛ ਨਹੀਂ, ਤੇ ਬਿਨਾਂ ਕਾਰਨ ਤੋਂ ਬਿਨਾਂ ਸਮਰੱਥਾ ਤੋਂ ਨਿਰਮੂਲ ਹਾਂ ਮੈਂ। ਮਨੁੱਖ ਆਪਣੀ ਜ਼ਿੰਦਗੀ ਨੂੰ ਆਪੇ ਟੀਲੀ ਲਾਈ ਜਾ ਰਿਹਾ। ਇਹ ਬਜ਼ੁਰਗ ਮਾਤਾ ਨੇ ਮੁਰਗਾ ਰੱਖਿਆ ਹੋਇਆ ਤੇ ਤੜਕਸਾਰ ਮੁਰਗਾ ਵਾਂਗ ਦਿੰਦਾ। ਕੁਝ ਛਿਨਾਂ ਦੇ ਬਾਅਦ ਸੂਰਜ ਦੀ ਲਾਲੀ ਦਿਸਣ ਲੱਗ ਪੈਂਦੀ ਹੈ, ਪ੍ਰਭਾਤ ਦੀ ਲੋਹ ਦਿਸਣ ਲੱਗ ਪੈਂਦੀ ਹੈ, ਊਸ਼ਾ ਦੀਆਂ ਕਿਰਨਾਂ ਫੁੱਟ ਪੈਂਦੀਆਂ ਤੇ ਬਿਰਧ ਮਾਈ ਦੇ ਅੰਦਰ ਭਰਮ ਪੈਦਾ ਹੋ ਗਿਆ। ਇਸ ਲਈ ਨਹੀਂ ਕਿ ਸੂਰਜ ਦੇ ਉਦੇ ਹੋਣ ਨਾਲ ਮੇਰੇ ਮੁਰਗੇ ਦੀ ਵਾਂਗ ਦਾ ਸੰਬੰਧ ਹੈ, ਇਹ ਕਹਿੰਦੀ ਮੇਰੇ ਮੁਰਗੇ ਦੀ ਵਾਂਗ ਨਾਲ ਸੂਰਜ ਦੇ ਉਦੇ ਹੋਣ ਦਾ ਸੰਬੰਧ ਹੈ। ਫਰਕ ਥੋੜ੍ਹਾ ਜਿਹਾ ਅੱਖਰਾਂ ਦਾ, ਪਰ ਹੰਕਾਰ ਇੱਦਾਂ ਜਿਵੇਂ ਧਰਤੀ ਤੇ ਆਕਾਸ਼। ਅਵਸਥਾ ਇੱਦਾਂ ਬਦਲਦੀ ਹੈ ਜਿਵੇਂ ਧਰਤੀ ਤੇ ਆਕਾਸ਼। ਮੈਂ ਫਿਰ ਅਰਜ਼ ਕਰ ਰਿਹਾ, ਇਹਨੂੰ ਸਮਝਿਓ। ਇਹ ਭੋਲੀ ਨਹੀਂ ਸਮਝ ਸਕੀ ਕਿ ਸੂਰਜ ਦੇ ਉਦੇ ਹੋਣ ਨਾਲ ਮੇਰੇ ਮੁਰਗੇ ਦੀ ਵਾਂਗ ਦਾ ਸੰਬੰਧ ਹੈ। ਇਹ ਸਮਝਦੀ ਹੈ ਨਹੀਂ, ਮੇਰੇ ਮੁਰਗੇ ਦੀ ਵਾਂਗ ਨਾਲ ਸੂਰਜ ਦੇ ਉਦੇ ਹੋਣ ਦਾ ਸੰਬੰਧ ਹੈ ਕਿ ਮੇਰਾ ਮੁਰਗਾ ਵਾਂਗ ਦਿੰਦਾ ਤੇ ਫਿਰ ਸੂਰਜ ਉਦੇ ਹੁੰਦਾ। ਨਗਰ ਵਾਲਿਆਂ ਨਾਲ ਲੜ ਪਈ, ਆਖਿਰ ਮੇਰੇ ਕੋਲ ਵੀ ਕੁਝ ਹੈ। ਹਰ ਬੰਦਾ ਇਸੇ ਭਰਮ ਚ ਜੂਰਿਆ ਕਿ ਆਖਿਰ ਮੇਰੇ ਕੋਲ ਵੀ ਕੁਝ ਹੈ, ਮੈਂ ਵੀ ਸਮਰੱਥਾ ਰੱਖਦਾ ਹਾਂ। ਇਹਨੂੰ ਕਹਿੰਦੇ ਆ ਈਗੋ। ਇਹੀ ਜ਼ਿੰਦਗੀ ਦੇ ਕਲੇਸ਼ ਦਾ ਕਾਰਨ ਹੈ, ਇਹੀ ਜ਼ਿੰਦਗੀ ਦੇ ਜੰਮਣ ਮਰਨ ਦੇ ਗੇੜਿਆਂ ਦਾ ਕਾਰਨ ਹੈ। ਅੱਜ ਜਿੰਨਾ ਉਪੱਧਰ ਹੈ ਸੰਸਾਰ ਦੇ ਅੰਦਰ, ਵਿਸ਼ਵ ਪੱਧਰ ਤੋਂ ਲੈ ਕੇ ਨੈਸ਼ਨਲ ਪੱਧਰ ਤੱਕ, ਜਾਂ ਕੌਮਾਂ ਵਿੱਚ ਤੇ ਜਾਂ ਘਰਾਂ ਵਿੱਚ, ਛੋਟੀ ਤੋਂ ਛੋਟੀ ਇਕਾਈ ਘਰਾਂ ਤੱਕ ਪਹੁੰਚ ਜਾਈਏ, ਸੰਸਾਰ ਪੱਧਰ ਤੋਂ ਲੈ ਕੇ ਆਪਣਿਆਂ ਘਰਾਂ ਤੱਕ ਪਹੁੰਚ ਜਾਈਏ, ਆਪਣੀ ਕੌਮ ਤੱਕ ਪਹੁੰਚ ਜਾਈਏ, ਸਾਰੇ ਝਗੜੇ ਦਾ ਮੂਲ ਕੀ ਹੈ? ਹੰਕਾਰ। ਮੈਂ ਚੰਗਾ ਹਾਂ, ਮੇਰੇ ਵਿੱਚ ਚੰਗਿਆਈਆਂ ਹਨ, ਮੈਂ ਭਲਾ ਹਾਂ। ਗੁਰਦੇਵ ਜੀ ਕਹਿੰਦੇ ਨਿਰਮੂਲ ਹੰਕਾਰ ਦੀ ਪੰਡ ਚੁੱਕ ਕੇ ਮਨੁੱਖ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਰਿਹਾ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆਪਣੇ ਘਰ ਵਿੱਚ, ਇਹਨੂੰ ਪੱਲੇ 'ਚ ਬੰਨਿਓ ਸਾਧ ਸੰਗਤ, ਅੱਜ ਤੋਂ ਇੱਕ ਪ੍ਰਣ ਕਰਿਓ ਵੀ ਮੈਂ ਬਾਪੂ ਦੀ ਦਿੱਤੀ ਹੋਈ ਇਸ ਬਖਸ਼ਿਸ਼ ਨੂੰ ਸੰਭਾਲਣਾ। ਭਾਵੇਂ ਮੇਰੀ ਪਤਨੀ ਹੈ, ਭਾਵੇਂ ਮੇਰੇ ਮਾਪੇ ਨੇ, ਭਾਵੇਂ ਮੇਰੇ ਸੱਸ ਸਹੁਰੇ ਨੇ, ਭਾਵੇਂ ਮੇਰੇ ਹੋਰ ਨਾਤੇਦਾਰੀ ਹੈ, ਮੈਂ ਗੁਰੂ ਨਾਨਕ ਦੇ ਇੱਕ ਬਚਨ ਨੂੰ ਸੰਭਾਲਣਾ। ਅਤੇ ਯਾਦ ਰੱਖਿਓ, ਧੰਨ ਗੁਰੂ ਨਾਨਕ ਦਾ ਇੱਕ ਬਚਨ ਤੁਹਾਡੇ ਘਰਾਂ ਦੇ ਵਿੱਚ ਸ਼ਾਂਤੀ ਲਾਏਗਾ। ਇੱਕੋ ਹੀ ਬਚਨ ਗੁਰੂ ਨਾਨਕ ਸਾਹਿਬ ਦਾ ਜ਼ਿੰਦਗੀ ਦਾ ਕਲੇਸ਼ ਖਤਮ ਕਰ ਦੇਗਾ, ਉਹ ਹੈ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਚੰਗੇ ਬਣਨਾ ਚਾਹੁੰਦੇ ਆ ਨਾ, ਤੇ ਚੰਗੇ ਚਤੁਰਾਈ ਨਾਲ ਨਾ ਬਣੀਏ। ਜਦੋਂ ਚਤੁਰਾਈ ਦੀ ਬੁਨਿਆਦ ਉੱਤੇ ਚੰਗੇ ਬਣਨ ਦਾ ਯਤਨ ਕਰਾਂਗੇ, ਹੰਕਾਰ ਦੀ ਪੰਡ ਹੋਰ ਭਾਰੀ ਹੁੰਦੀ ਜਾਏਗੀ। ਜਿੱਦਣ ਮਨ ਦੇ ਅੰਦਰ ਨਿਮਰਤਾ ਆ ਗਈ ਤੇ ਚੰਗਿਆਈਆਂ ਤੇ ਆਪਣੇ ਆਪ ਹੀ ਤੇਰੇ ਅੰਦਰ ਵੱਸ ਜਾਣੀ। ਅਸਲ ਵਿੱਚ ਸਨਮਾਨ ਦਾ ਪਾਤਰ ਹੀ ਮੇਰੇ ਸਤਿਗੁਰੂ ਜੀ ਕਹਿੰਦੇ ਉਹ ਹੈ, ਆਪਸ ਕਹੋ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ। ਵੇ ਗਲਤ ਪਕੜ ਲਿਆ ਸੀ, ਬਣਨਾ ਤੇ ਚੰਗਾ ਹੀ ਚਾਹੁੰਦੇ ਸੀ, ਪਰ ਵੇ ਗਲਤ ਫੜ ਲਿਆ, ਰਸਤਾ ਗਲਤ ਫੜ ਲਿਆ ਸੀ। ਮੈਂ ਆਪਣੀ ਬੁੱਧੀ ਦੇ ਨਾਲ ਇਦਾਂ ਦਾ ਮਾਹੌਲ ਸਿਰਜਾਂਗਾ, ਬੰਦੇ ਦੀ ਚਤੁਰਾਈ ਕੀ ਕਹਿੰਦੀ ਹੈ, ਦਿਮਾਗ ਕੀ ਕਹਿੰਦਾ, ਜਿਹਨੂੰ ਅਸੀਂ ਨੀਤੀ ਕਹਿੰਦੇ ਹਾਂ, ਜਿਹਨੂੰ ਅਸੀਂ ਅਕਲਾਂ ਦੀ ਤੀਖਣਤਾ ਕਹਿੰਦੇ ਹਾਂ। ਇਹਨੂੰ ਪਕੜਿਓ ਥੋੜ੍ਹਾ ਜਿਹਾ ਸ਼ਬਦ ਨੂੰ, ਹਉਮੈ ਕਿੱਦਾਂ ਜਨਮ ਲੈਂਦੀ ਹੈ। ਮੈਂ ਆਪਣੀ ਬੁੱਧੀ ਦੇ ਨਾਲ ਮੈਂ ਐਸੀ ਵਿਧੀ ਬਣਾਵਾਂਗਾ, ਐਸਾ ਮਾਹੌਲ ਸਿਰਜਾਂਗਾ ਕਿ ਜਿਵੇਂ ਮੈਂ ਚਾਹੁੰਦਾ ਆਪਣੇ ਆਪ ਹੁੰਦਾ ਜਾਏਗਾ। ਨੀਤੀਵਾਨ ਇੱਦਾਂ ਘਾੜਤ ਘੜਦਾ, ਅਤੇ ਖਾਸ ਕਰਕੇ ਜਿਹਨੂੰ ਅਸੀਂ ਰਾਜਨੀਤੀ ਕਹਿੰਦੇ ਹਾਂ। ਵੈਸੇ ਹਰ ਬੰਦਾ ਹੀ ਨੀਤੀ ਵਰਤ ਰਿਹਾ ਆਪਣੇ ਘਰ ਤੋਂ ਲੈ ਕੇ, ਜਿਹੜੇ ਲੋਕ ਇਹ ਕਹਿੰਦੇ ਆ ਨਾ ਵੀ ਅਸੀਂ ਰਾਜਨੀਤੀ ਤੋਂ ਵੱਖਰੇ, ਇੱਕ ਵੀ ਬੰਦਾ ਰਾਜਨੀਤੀ ਤੋਂ ਵੱਖਰੇ ਨਹੀਂ ਹੈ। ਆਪਣੇ ਬੱਚਿਆਂ ਤੋਂ ਲੈ ਕੇ ਰਾਜਨੀਤੀ ਸ਼ੁਰੂ ਹੋ ਜਾਂਦੀ ਸਾਧ ਸੰਗਤ, ਅਤੇ ਨੀਤੀ ਨੂੰ ਵਰਤਦਾ ਹੋਇਆ ਘਰਾਂ ਦੇ ਅੰਦਰ ਬੜੀ ਕਮਾਲ ਦੀ ਰਾਜਨੀਤੀ ਚੱਲ ਰਹੀ ਹੈ। ਨੌਂ ਸੱਸ ਦੇ ਅੰਦਰ, ਪਿਓ ਪੁੱਤਰ ਦੇ ਅੰਦਰ, ਪਤੀ ਪਤਨੀ ਦੇ ਅੰਦਰ ਨੀਤੀਆਂ ਘੜੀਆਂ ਜਾ ਰਹੀਆਂ ਨੇ, ਅਤੇ ਕਈ ਵਾਰੀ ਤਾਂ ਇੰਨੇ ਨੀਚ ਪੱਧਰ ਦੇ ਉੱਤੇ ਅਸੀਂ ਨੀਤੀਆਂ ਘੜਦੇ ਹਾਂ ਕਿ ਮੈਂ ਇਹਨੂੰ ਕਿਵੇਂ ਨੀਵਾਂ ਦਿਖਾਉਣਾ, ਫਿਰ ਮੇਰੀ ਹਉਮੈ ਨੂੰ ਪੱਠੇ ਪੈਣਗੇ ਜੇ ਮੈਂ ਇਹਨੂੰ ਨੀਵਾਂ ਦਿਖਾਵਾਂਗੇ ਜਿਹਦੇ ਨਾਲ ਮੇਰਾ ਟਕਰਾਅ ਹੈ, ਭਾਵੇਂ ਉਹ ਕੋਈ ਵੀ ਰਿਸ਼ਤਾ ਹੋਵੇ। ਕਿਸੇ ਨੂੰ ਦੋਸ਼ ਨਾ ਦੇਈਏ, ਆਪਣੇ ਆਪਣੇ ਜੀਵਨ ਨੂੰ ਵੇਖਣ ਦਾ ਯਤਨ ਕਰੀਏ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬਚਨ ਕਿਹਾ ਬੜਾ ਪਿਆਰਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੋਲ ਰਹੇ, ਆਨੰਦ ਆਉਣ ਵਾਲੇ ਬਚਨ ਨੇ, ਸਮਝਿਓ ਥੋੜ੍ਹਾ ਜਿਹਾ। ਮਨੁੱਖ ਦੀ ਈਗੋ ਕਹਿੰਦੀ, ਸੰਸਾਰ ਦੀ ਚਤੁਰਾਈ ਕਹਿੰਦੀ, ਬੁੱਧੀ ਦਾ ਗੁਮਾਨ ਕਹਿੰਦਾ ਵੀ ਮਾਹੌਲ ਐਸਾ ਬਣਾਵਾਂਗਾ, ਵਿਧੀ ਐਸੀ ਬਣਾਵਾਂਗਾ, ਐਸਾ ਮੈਂ ਵਾਤਾਵਰਨ ਸਿਰਜ ਦਿਆਂਗਾ ਕਿ ਜਿਵੇਂ ਮੈਂ ਚਾਹੁੰਦਾ ਆਪਣੇ ਆਪ ਹੁੰਦਾ ਜਾਏਗਾ, ਮੇਰੇ ਜਾਲ ਵਿੱਚ ਆਪਣੇ ਆਪ ਫਸਦੇ ਜਾਣਗੇ ਅਤੇ ਮੈਂ ਆਖਰ ਉਹ ਕਰ ਲਵਾਂਗਾ ਜੋ ਮੈਂ ਚਾਹੁੰਦਾ। ਇਹ ਅਕਲ ਬੋਲ ਰਹੀ ਹੈ। ਅਤੇ ਮੇਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦਾ ਨਾ ਗੁਮਾਨ ਕਰ, ਨਾ ਗੁਮਾਨ ਕਰ, ਤੂੰ ਕਰਤਾ ਬਣਨ ਦਾ ਯਤਨ ਨਾ ਕਰ। ਕਹਿੰਦਾ ਮੈਂ ਕਾਰਨ ਸਿਰਜ ਦਿਆਂਗਾ, ਕਰਮ ਆਪੇ ਹੀ ਹੋ ਜਾਏਗਾ। ਅਤੇ ਸਤਿਗੁਰੂ ਜੀ ਕਹਿੰਦੇ ਕਬੀਰ ਕਾਰਨ ਕਰਤੇ ਵੱਸ ਹੈ, ਕਾਰਨ ਕਰਤੇ ਵੱਸ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਾਰਨ ਕਰਤੇ ਵੱਸ ਹੈ। ਕੀ ਕਰੇਗਾ ਤੇਰਾ ਕੀਤਾ ਹੋਇਆ ਕਾਰਨ? ਕਾਰਨ ਤੇ ਵਾਹਿਗੁਰੂ ਦੇ ਹੱਥ ਵਿੱਚ ਹੈ, ਮਤਾ ਕਰਿਆ ਪੂਰਬਤ ਕੀ ਤਾਂ ਹੀ। ਕੀ ਕਰੇਗੀ ਤੇਰੀ ਬੁੱਧੀ? ਕਦੀ ਇੱਦਾਂ ਕਲਾ ਵਰਤਦੀ ਵੇਖੀ? ਨਰ ਚਾਹਤ ਕਸ਼ ਔਰ। ਕੀ ਕਰੇਗਾ ਤੇਰਾ ਹੰਕਾਰ, ਤੇਰਾ ਬਲ, ਤੇਰੀ ਤਾਕਤ, ਤੇਰਾ ਪੈਸਾ, ਤੇਰੀ ਦੌਲਤ? ਨਰ ਚਾਹਤ ਕਸ਼ ਔਰ, ਔਰ ਹੈ ਕੀ ਔਰ ਹੈ ਭਈ, ਚਿਤਵਤ ਰਹੇ ਠਗੌਰ। ਐ ਠੱਗਿਆ ਗਿਆ ਸਾਧ ਸੰਗਤ। ਕਾਰਨ ਬੱਪੜਾ ਕਿਆ ਕਰੇ? ਸੁਣਿਓ ਗੱਲ, ਬੁੱਧੀ ਕਾਰਨ ਬਣਾਉਂਦੀ ਹੈ ਵੀ ਮੈਂ ਐਸੀ ਚਾਲ ਖੇਡਾਂਗਾ ਆਪਣੇ ਆਪ ਸਭ ਕੁਝ ਹੁੰਦਾ ਜਾਏਗਾ। ਕਬੀਰ ਕਾਰਨ ਬੱਪੜਾ ਕਿਆ ਕਰੇ, ਜੋ ਰਾਮ ਨਾ ਕਰੇ ਸਹਾਈ। ਜਹ ਜਹ ਡਾਲੀ ਪੱਗ ਧਰੋ, ਤੈ ਤੈ ਮੁੜ ਮੁੜ ਜਾਏ। ਅੱਗੇ ਵਧਣ ਵਾਸਤੇ ਡਾਲੀਆਂ ਤੇ ਕਦਮ ਰੱਖ ਰੱਖ ਕੇ ਕਹਿੰਦਾ ਉਹ ਸ਼ਿਖਰ ਤੇ ਜਾਣਾ, ਇਸ ਰੁੱਖ ਦੀ ਟੀਸੀ ਤੱਕ ਜਾਣਾ, ਤੇ ਜਿਹੜੀ ਜਿਹੜੀ ਡਾਲੀ ਦੇ ਉੱਤੇ ਕਦਮ ਰੱਖ ਕੇ ਆਸਰਾ ਲੈਣ ਦਾ ਯਤਨ ਕਰਦਾ, ਮੈਂ ਮੰਜ਼ਿਲ ਤੱਕ ਪਹੁੰਚਣਾ, ਮੈਂ ਸ਼ਿਖਰਾਂ ਨੂੰ ਛੋਣਾ, ਮੈਂ ਉੱਤੇ ਉੱਚੇ ਰੁਤਬੇ ਤੇ ਪਹੁੰਚਣਾ। ਜੇ ਕਰਤਾ ਕਾਰਨ ਨਾ ਬਣਾਵੇ, ਤੇਰੀ ਬੁੱਧੀ ਕੱਖ ਨਹੀਂ ਕਰ ਸਕਦੀ। ਜਿਵੇਂ ਰੁੱਖ ਦੀ ਸ਼ਿਖਰ ਤੇ ਚੜ੍ਹਨ ਵਾਲਾ ਜਿਹੜੀ ਜਿਹੜੀ ਡਾਲੀ ਤੇ ਕਦਮ ਰੱਖਦਾ, ਡਾਲੀਆਂ ਹੀ ਟੁੱਟਦੀਆਂ ਜਾਣ ਤੇ ਤੂੰ ਕੀ ਕਰੇਗਾ? ਜਿਹੜੇ ਜਿਹੜੇ ਆਸਰੇ ਤੂੰ ਭਾਲਦਾ, ਕੋਈ ਮਾਇਆ ਦਾ, ਕੋਈ ਸਰੀਰਕ ਬਲ ਦਾ, ਕੋਈ ਰਾਜਸੀ ਸ਼ਕਤੀ ਦਾ, ਜੇ ਉਹ ਸਾਰੀਆਂ ਤਾਕਤਾਂ ਹੀ ਟੁੱਟਦੀਆਂ ਜਾਣ ਤੇ ਤੇਰੀ ਚਤੁਰਾਈ ਕੀ ਕਰੇਗੀ? ਕਾਹਦਾ ਗੁਮਾਨ ਕਰਦਾ? ਗੁਰਸਿੱਖ ਨੂੰ ਪਤਾ ਕੀ ਹੁਕਮ ਕੀਤਾ? ਮਨ ਤੂੰ ਮਤ ਮਾਣ ਕਰੇ, ਇਹ ਗੁਰਸਿੱਖ ਵਾਸਤੇ ਬਚਨ ਹੈ। ਮਨ ਤੂੰ ਮਤ ਮਾਣ ਕਰੇ, ਜੇ ਹੋ ਕਿਛ ਜਾਣਦਾ ਗੁਰਮੁਖ ਨਿਮਾਣਾ ਹੋਏ। ਬਿਰਧ ਮਾਤਾ ਕਹਿੰਦੀ ਵੀ ਮੁਰਗਾ ਵਾਂਗ ਦਿੰਦਾ ਤੇ ਫਿਰ ਸੂਰਜ ਉਹਦੇ ਹੁੰਦਾ, ਭਰਮ ਪੈਦਾ ਹੋ ਗਿਆ, ਨਿਰਮੂਲ ਹੰਕਾਰ ਅੰਦਰ ਪੈਦਾ ਹੋ ਗਿਆ, ਮੇਰੇ ਵੀ ਕੁਝ ਹੱਥ ਵਿੱਚ ਹੈ। ਤੇ ਇੱਕ ਦਿਨ ਇਸੇ ਹੰਕਾਰ ਨੇ ਜਿਹੜੇ ਨਗਰ ਵਾਲਿਆਂ ਨਾਲ ਚੰਗਾ ਭਲਾ ਰਹਿੰਦੀ ਸੀ, ਕੁਝ ਹੋਣ ਦਾ ਗੁਮਾਨ, ਕਿਸੇ ਸ਼ਕਤੀ ਦਾ ਗੁਮਾਨ ਵੀ ਮੇਰੇ ਵੀ ਕੁਝ ਵੱਸ ਵਿੱਚ ਹੈ, ਇਸ ਮਾਤਾ ਨੇ ਪਿੰਡ ਵਾਲਿਆਂ ਨਾਲ ਆਡਾ ਲਾ ਲਿਆ। ਇੱਥੋਂ ਕਲੇਸ਼ ਸ਼ੁਰੂ ਹੁੰਦਾ ਕਿ ਮੈਂ ਵੀ ਕੁਝ ਹਾਂ, ਮੈਨੂੰ ਕੀ ਸਮਝਿਆ ਤੁਸੀਂ? ਆਹ ਅੱਜ ਜੋ ਕੁਝ ਸਾਡੇ ਅੰਦਰ ਚੱਲ ਰਿਹਾ ਨਾ, ਮੇਰਾ ਰੁਤਬਾ, ਮੇਰਾ ਸਟੇਟਸ, ਈਗੋ ਹਰਟ ਹੁੰਦੀ ਹੈ, ਇੱਕ ਇੱਕ ਪੈਰ ਉੱਤੇ ਈਗੋ ਹਰਟ ਹੁੰਦੀ ਸਾਡੀ। ਇੱਥੋਂ ਅਸੀਂ ਟੁੱਟ ਰਹੇ ਹਾਂ, ਬਿਖਰ ਰਹੇ ਹਾਂ, ਪਰਿਵਾਰ ਟੁੱਟ ਰਹੇ ਨੇ, ਸਮਾਜ ਟੁੱਟ ਰਿਹਾ, ਰਿਸ਼ਤੇ ਟੁੱਟ ਰਹੇ ਨੇ, ਸਭ ਦਾ ਕਾਰਨ ਕੀ ਹੈ? ਦੀਰਘ ਰੋਗ ਹਉਮੈ, ਕਲੇਸ਼ ਪਾਲਿਆ ਪਿੰਡ ਵਾਲਿਆਂ ਨਾਲ। ਤੁਹਾਨੂੰ ਨਹੀਂ ਪਤਾ, ਮੇਰੇ ਤੁਹਾਡੇ ਤੇ ਅਹਿਸਾਨ ਨੇ, ਜੇ ਤੁਸੀਂ ਮੇਰੀ ਤਾਬਿਆਦਾਰੀ ਨਹੀਂ ਕਰੋਗੇ ਤੇ ਮੈਂ ਆਪਣਾ ਮੁਰਗਾ ਲੈ ਕੇ ਕਿਸੇ ਹੋਰ ਪਿੰਡ 'ਚ ਚਲੀ ਜਾਵਾਂਗੀ, ਨਾ ਮੁਰਗਾ ਵਾਂਗ ਦਏਗਾ ਤੇ ਨਾ ਤੁਹਾਡੇ ਪਿੰਡ ਸੂਰਜ ਚੜ੍ਹੇਗਾ। ਨਿਰਮੂਲ ਹੰਕਾਰ ਦੇ ਪਿੱਛੇ ਕਾਰਨ ਕੀ ਹੈ? ਸਾਡੀ ਅਗਿਆਨਤਾ। ਬੰਦਿਆ ਸਮਝ, ਕਰਤੇ ਦੀ ਖੇਡ ਐਂ ਵਰਤ ਰਹੀ ਹੈ ਮਸ਼ੀਨ ਵਾਂਗ, ਤੂੰ ਵਿੱਚ ਕੀ ਆ ਬਈ, ਤੇਰੀ ਕੀ ਹਸਤੀ ਹੈ? ਤੇਰੇ ਵਰਗੇ ਛੱਤੀ ਆਏ ਤੇ ਚਲੇ ਗਏ, ਦੁਨੀਆਂ ਦੇ ਮੱਸਿਆ ਲੱਗਣੋਂ ਹਟ ਜਾਣੀ ਆ, ਬੜੇ ਭੁਲੇਖੇ ਚ ਜੂਰਿਆਂ ਨੂੰ। ਇਹ ਬਿਰਧ ਮਾਤਾ ਕਹਿੰਦੀ ਵੀ ਜੇ ਮੈਂ ਮੁਰਗਾ ਲੈ ਕੇ ਚਲੀ ਗਈ, ਮੈਨੂੰ ਤੁਸੀਂ ਸਮਝਦੇ ਕੁਝ ਨਹੀਂ, ਇੱਥੇ ਸੂਰਜ ਚੜ੍ਹਨੋਂ ਹਟ ਜਾਣਾ, ਮੇਰਾ ਮੁਰਗਾ ਵਾਂਗ ਦਿੰਦਾ ਤਾਂ ਸੂਰਜ ਚੜ੍ਹਦਾ। ਤੇ ਆਖਰ ਬੰਦਾ ਫਿਰ ਹਥਿਆਰ ਵਰਤ ਹੀ ਲੈਂਦਾ ਨਾ ਜਦੋਂ ਕੋਲ ਹੁੰਦਾ, ਧਮਕੀਆਂ ਧਮਕੀਆਂ ਦੇ ਕੇ ਅੰਦਰ ਦਾ ਹੰਕਾਰ ਫਿਰ ਉਜਾਗਰ ਹੁੰਦਾ ਹੀ ਹੈ। ਤੇ ਇੱਕ ਦਿਨ ਝਗੜ ਕੇ ਮੁਰਗਾ ਲੈ ਕੇ ਕਿਸੇ ਹੋਰ ਪਿੰਡ ਜਾ ਕੇ ਵੱਸ ਗਈ। ਕੁਦਰਤ ਦੇ ਨਿਯਮ ਦੇ ਅਨੁਸਾਰ ਪ੍ਰਭਾਤ ਦਾ ਵੇਲਾ ਹੋਇਆ, ਊਸ਼ਾ ਦੀ ਪਹੁ ਫੁੱਟੀ ਜਦੋਂ ਲਾਲੀ ਨਿਕਲੀ ਅਤੇ ਆਪਣੇ ਸੁਭਾਅ ਅਨੁਸਾਰ ਮੁਰਗੇ ਨੇ ਵਾਂਗ ਦਿੱਤੀ। ਕੁਝ ਛਿਨਾਂ ਬਾਅਦ ਸੂਰਜ ਚੜ੍ਹਿਆ ਅਤੇ ਇਹ ਭੋਲੀ ਅਗਿਆਨੀ ਮਾਂ ਕਹਿੰਦੀ, ਅੱਜ ਮੇਰੇ ਮੁਰਗੇ ਨੇ ਇੱਥੇ ਵਾਂਗ ਦਿੱਤੀ ਹੈ, ਅੱਜ ਸੂਰਜ ਇਸ ਪਿੰਡ 'ਚ ਚੜ੍ਹਿਆ, ਉਹ ਹਨੇਰੇ 'ਚ ਟੱਕਰਾਂ ਖਾਂਦੇ ਹੋਣੇ ਆ। ਆਹ ਅਗਿਆਨਤਾ ਸਾਡੀ ਹੈ ਕਿ ਮੇਰੇ ਕਰਕੇ ਸਾਰਾ ਕੁਝ ਹੋ ਰਿਹਾ ਹੈ ਅਤੇ ਮੈਂ ਹੁਣ ਇੱਥੇ ਕਰ ਰਿਹਾ, ਬਾਕੀ ਤਾਂ ਦੁਨੀਆ ਫਨਾਹ ਹੋ ਜਾਏਗੀ। ਇਹਦੇ ਤੋਂ ਬਚਣ ਦਾ ਕਾਰਨ ਕੀ ਹੈ? ਤੇ ਹਾਸੋਹੀਣੀ ਹਉਮੈ ਮੈਂ ਸਾਡੀ ਹਾਸੋਹੀਣੀ, ਜਿਹਨੂੰ ਕੋਈ ਸਿਆਣਾ ਵੇਖੇ ਤੇ ਹਾਸਾ ਆਵੇ ਵੀ ਇਹ ਕਰ ਕੀ ਰਿਹਾ। ਇਹਦੇ ਤੋਂ ਬਚਣ ਦਾ ਦਾਰੂ ਕੀ ਹੈ? ਤੂੰ ਤੂੰ ਕਰ, ਮੈਂ ਮਰ ਜਾਏਗੀ। ਤੂੰ ਤੂੰ ਕਰ, ਆਪਣੀ ਸੁਰਤ ਵਿੱਚ ਤੂੰ ਤੂੰ ਟਿਕਾ, ਮੈਂ ਦਾ ਅੰਤ ਹੋ ਜਾਏਗਾ। ਪਰ ਕਰ ਹੀ ਮੈਂ ਰਿਹਾ। ਜਬ ਇਹ ਜਾਣਾ ਮੈਂ ਕਿਛ ਕਰਤਾ, ਤਬ ਲੱਗ ਗਰਭ ਜੋਨ ਮੈਂ ਫਿਰਤਾ। ਬਾਬਾ ਜੀ ਨੂੰ ਪੁੱਛਣ ਲੱਗੇ ਜੋਗੀ ਵੀ ਕਿਵੇਂ ਸੰਸਾਰ ਜੰਮਦਾ ਅਤੇ ਕਿਵੇਂ ਸੰਸਾਰ ਮਰਦਾ, ਮਹਾਰਾਜ ਮੈਨੂੰ ਦੱਸੋ। ਕਿਤ ਕਿਤ ਬਿਧ ਜਗ ਉਪਜੈ ਪੁਰਖਾ, ਕਿਤ ਕਿਤ ਦੁੱਖ ਬਿਨ ਸਜਾਏ। ਕਿਹੜੇ ਕਿਹੜੇ ਦੁੱਖਾਂ ਕਰਕੇ ਸੰਸਾਰ ਦਾ ਨਾਸ਼ ਹੁੰਦਾ, ਕਿਸ ਕਿਸ ਕਰਕੇ ਸੰਸਾਰ ਜੰਮ ਰਿਹਾ? ਬੜੇ ਕੀਮਤੀ ਸਵਾਲ ਨੇ ਸਿੱਧ ਗੋਸ਼ਟ ਦੇ ਅੰਦਰ। ਅਤੇ ਮਹਾਰਾਜ ਕਹਿੰਦੇ ਇਹ ਸੰਸਾਰ ਦੇ ਜੰਮਣ ਮਰਨ ਦਾ ਕਾਰਨ ਇੱਕੋ ਹੀ ਹੈ, ਮੈਂ ਹਉਮੈ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਾਰਿਆ ਦੁੱਖ ਪਾਏ। ਤੂੰ ਤੂੰ ਕਰੇਗਾ ਤੇ ਦੁਖੀ ਨਹੀਂ ਹੋਏਗਾ, ਤੂੰ ਤੂੰ ਕਰੇਗਾ ਤੇ ਵਿਨਾਸ਼ ਨਹੀਂ ਹੋਏਗਾ, ਮੈਂ ਕਰਦਾ ਤੇ ਜੰਮਦਾ ਤੇ ਮਰਦਾ, ਜੰਮਦਾ ਤੇ ਮਰਦਾ। ਆ ਕਾਰਨ ਹੈ ਸਾਸ ਨੇ, ਜਿਸਕੈ ਅੰਤਰ ਰਾਜ ਅਭਿਮਾਨ। ਕਈ ਰੂਪ ਨੇ ਹੰਕਾਰ ਦੇ, ਜਿਹਦੇ ਹੱਥ ਵਿੱਚ ਝਾੜੂ ਆ ਉਹਦੇ ਅੰਦਰ ਵੀ ਆ ਜਾਂਦਾ, ਜਿਹੜਾ ਜੁੱਤੀਆਂ ਚੁੱਕ ਰਿਹਾ ਉਹਦੇ ਅੰਦਰ ਵੀ ਆ ਰਿਹਾ, ਇਕੱਲਾ ਰਾਜ ਸਿੰਘਾਸਨ 'ਤੇ ਹੀ ਨਹੀਂ। ਮੈਂ ਜੀ 20 ਸਾਲ ਤੋਂ ਸੇਵਾ ਕਰਦਾ ਆ ਰਿਹਾ, ਕਈ ਵਾਰੀ ਤਾਂ ਜਗ੍ਹਾ 'ਤੇ ਬੈਠਣ ਤੋਂ ਵੀ ਆ ਜਾਂਦਾ, ਮੈਂ 5 ਸਾਲਾਂ ਤੋਂ ਇਸ ਜਗ੍ਹਾ 'ਤੇ ਬੈਠ ਕੇ ਕੀਰਤਨ ਸੁਣ ਰਿਹਾ, ਤੂੰ ਮੇਰੀ ਜਗ੍ਹਾ 'ਤੇ ਬੈਠ ਗਿਆ। ਬੜੇ ਰੂਪ ਨੇ ਇਹਦੇ ਸਾਧ ਸੰਗਤ। ਅਤੇ ਮੇਰਾ ਗੁਰੂ ਕਹਿੰਦਾ, ਜਿਸਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ। ਆਪਸ ਕਹੋ, ਇਹ ਬਾਣੀ ਤੁਸੀਂ ਪੜ੍ਹਦੇ ਹੋ ਪਿਆਰ ਵਿੱਚ, ਮੈਂ ਤਾਂ ਸਿਰਫ ਇਸ਼ਾਰੇ ਮਾਤਰ ਚੇਤੇ ਕਰਾ ਰਿਹਾ ਤੁਹਾਨੂੰ। ਵਾਹ ਲੱਗੀ ਹੋਈ ਹੈ, ਮੈਂ ਦੁਨੀਆ ਨੂੰ ਆਪਣੀਆਂ ਚੰਗਿਆਈਆਂ ਦੱਸ ਸਕਾਂ, ਅਤੇ ਜੇ ਨਹੀਂ ਪੇਸ਼ ਜਾਂਦੀ, ਅੱਜ ਬੜੇ ਮੀਡੀਏ ਦੇ ਸਾਧਨ ਨੇ, ਮੈਂ ਕੋਈ ਕਮਿਊਨੀਕੇਸ਼ਨ ਸਾਧਨ ਵਰਤਾਂ, ਲੋਕਾਂ ਨੂੰ ਮੇਰੀਆਂ ਚੰਗਿਆਈਆਂ ਦਾ ਪਤਾ ਲੱਗੇ। ਬੰਦਿਆ, ਜਿੱਦਣ ਚੰਗਿਆਈਆਂ ਦੇ ਰਾਹ ਤੁਰ ਪਿਆ, ਤੈਨੂੰ ਬੋਲ ਕੇ ਨਹੀਂ ਦੱਸਣਾ ਪੈਣਾ, ਤੇਰੇ ਕਰਮ ਬੋਲਣਗੇ ਕਰਮ। ਜਿੱਦਣ ਤੂੰ ਬੋਲ ਕੇ ਦੱਸ ਰਿਹਾ, ਇਹਦਾ ਮਤਲਬ ਅਜੇ ਚੰਗਿਆਈਆਂ ਆਈਆਂ ਹੀ ਨਹੀਂ। ਆਪਸ ਕਹੋ, ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ। ਇਹ ਰੋਗਾਂ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਸਭ ਤੋਂ ਭਿਆਨਕ ਰੋਗ ਸਾਡੇ ਅੰਦਰੋਂ ਕਿਵੇਂ ਮਰ ਸਕਦਾ? ਸਾਡੇ ਭਲੇ ਵਾਸਤੇ ਸੱਚੇ ਪਾਤਸ਼ਾਹ ਇਹ ਬਖਸ਼ਿਸ਼ ਕਰ ਰਹੇ ਆ, ਅਤੇ ਜਿੱਥੇ ਅਸੀਂ ਸ਼ਬਦ ਦੀ ਲੋਭ ਵਿੱਚ ਸਭ ਕੁਝ ਵੇਖਣਾ, ਉੱਥੇ ਅੱਜ ਧੰਨ ਧੰਨ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਗੁਰੂ ਅੰਗਦ ਦੇਵ ਜੀ ਹਜ਼ੂਰ ਦਾ ਸਰੀਰਕ ਖੇਡ ਨੂੰ ਸੰਕੋਚਣ ਵਾਲਾ ਦਿਹਾੜਾ ਹੈ। ਮੈਂ ਸ਼ਬਦ ਵਰਤਾਂਗਾ ਵੀ ਸਰੀਰ ਦੀ ਖੇਡ ਨੂੰ ਸੰਕੋਚ ਰਹੇ ਆ। ਜੋਤ ਉਹ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ। ਜਿੱਥੇ ਸ਼ਬਦ ਨੂੰ ਸਮਝਣਾ ਨਾ, ਅਤੇ ਉੱਥੇ ਇਸ ਇਤਿਹਾਸਕ ਦਿਹਾੜੇ ਨੂੰ ਵੀ ਸਮਝ ਲਿਓ। ਮੇਰਾ ਜੀ ਕਰਦਾ ਇੱਕ ਵਾਰ ਸਾਰੇ ਰਲ ਕੇ ਨਾ ਇਹਨੂੰ ਅੰਦਰ ਦ੍ਰਿੜ ਕਰ ਲਈਏ। ਸਤਿਗੁਰ ਮੇਰਾ ਸਦਾ ਸਦਾ, ਸਤਿਗੁਰ ਮੇਰਾ ਸਦਾ ਸਦਾ। ਗੁੰਜਾ ਪਾਇਓ ਜਰਾ, ਸਤਿਗੁਰ ਮੇਰਾ ਸਦਾ ਸਦਾ, ਸਤਿਗੁਰ ਮੇਰਾ ਸਦਾ ਸਦਾ।
ना आवे ना जाए, ना आवे ना जाए। ओह अविनाशी पुरख है, ओह अविनाशी पुरख है। सब मैं रहया समाए, सब मैं रहया समाए।
जड़ा आउंदा है वो जांदा है, जन्मंग ता मरनंग, हर खंग ता सोगंग, दो पहलू ने। जड़ा सदा सदा ना आउंदा है ते ना जांदा है, ना उनू ढूंढन खोजन वास्ते किते टिब्बे फोलने पैंदे, सानू इधर ली रेता दे जा इधर ली दे, ना असी दरियावां दे कंडे खुआर होवांगे, ना वो मारूथल विच पटकांगे। जदों तुसी सुरत टिका के वेखोगे ते वो सदा अंग संगे, सदा अंग संगे, ना आवे ना जाए। वो अविनाशी पुरख है, सब मह रहया समाए। किथे गए सी गुरु नानक साहब जिदन अंगल आके अंगद बनाया, ना मड़ी ना गोर, किथे वसदा बाबा? गुरु अंगद कह ही है बस है। ते आज प्रतख हाजर नाजर धन गुरु अंगद साहब महाराज, धन गुरु नानक साहब सच्चे पातशाह जी, आ श्री गुरु ग्रंथ साहब रूप होके जोत ओहा जुगत साए, सह काया फेर पलटिया, आ बैठे हाजर नाजर श्री गुरु ग्रंथ साहब महाराज। ते ये जरूर अंदर दृढ़ कर लियो कि तिस जेवड अवर ना कोई, एदे तुल एदे बराबर कोई दुनिया की ताकत नहीं है। आ हाजर नाजर प्रतख सतगुरु बैठे जिन्हां दी चरण शरण का आनंद तुसी माण दे। इस गुरु ने सिखाया बड़ा कुछ, हौ मैं किदां मरनी है। आओ नाल नाल शब्द की लो विच वेखण दा यतन करिए, रहिंदे समय दे अंदर एक बार सुरत जोड़ के सारे प्यार विच आखो जी, सतनाम श्री वाहे गुरु,
सतनाम श्री वाहे गुरु साहेब जी। सूही महला चौथा, जिनका अंतर वसया मेरा हर हर, तिनके सब रोग गवाए।
सब रोग सब चुके गए, संसार रोगी ते दवाई की है जी, कोई हल हैगा? नाम दारू। ते ये मिलना कितों है? जिहड़ी विद गुरु स्थापित कर गया, विसाखी आ रही साध संगत, ते गुरु का प्रतख रूप खालसा मेरो रूप है खास, इन पंचन में मेरो वासा, झोली अड के गोडे टेक के ते असी फरियाद करनी, साड़ी झोली विचों सच्चे साहब जी साढ़े खजाए इस हिरदे अंदरों बिख कढ़ो, जहर कढ़ो ते अमृत की बख्शिश पाओ। ते देण वाले सतगुरु सरूप ने जदों कला वरतौनी है, उन्हें नाल पंद्रह चुले बख्शिश करने, ते नाल कहना बोल वाहेगुरु जी का खालसा वाहेगुरु जी की फतेह। सर्ब रोग का औखद नाम, संसार रोगी नाम दारू, मैल लग गया सच बिना दारू, मेरे सतगुरु जी ने बख्श दिता। ते जिन्हां जिन्हां दे हिरदे अंदर जिनकै अंतर वसिया मेरा हर हर, तिनके सब रोग गवाए। नवा नरोआ जीवन मिल गया, जिन्हां दे हृदय अंदर गुरु वैद की दित्ती हुई दवाई टिक गई। पर सज्जना किते ये ना होवे भी वैद कोल भी जावें, रोग भी दसें, दवाई भी लै लें, पूछत है वैद खात औखद ना संजम से। दो चीजां ने, एक दवाई एक संजम, एक नाम की बख्शिश ते एक रहत मर्यादा। एक दवाई एक संजम, जिदन साडे कोल दवाई ते संजम दोनों आ गए, उदन सब रोग गवाए साध संगत, जीवन सुरखरू हो जाएगा। अज जिंदगी दे अंदर आर्थिक शोषण आर्थिक पद्धर गिर रहा, मानसिक तौर ते तनाव विचां, जिदन ये मर्यादा आ गई, सादगी आ गई, संजम आ गया, जिंदगी सरल हो गई, ਦਵਾਈ ਅਤੇ ਸੰਜਮ ਦੋਨੋਂ ਲਈ ਤੇਰਾ ਜੀਵਨ ਸ਼ਾਂਤ ਹੋ ਜਾਏਗਾ, ਸੁਰਖਰੂ ਹੋ ਜਾਏਗਾ। ਅਸੀਂ ਰਹਿਤ ਵੀ ਭੁੱਲ ਗਏ, ਨਾ ਸਾਡਾ ਜੰਮਣਾ ਮਰਨਾ, ਨਾ ਸਾਡੀਆਂ ਖੁਸ਼ੀਆਂ ਗਮੀਆਂ ਰਹਿਤ ਦੇ ਅਨੁਸਾਰ ਰਹੀਆਂ, ਅਤੇ ਦਿਖਾਵੇ ਨੇ, ਹੰਕਾਰ ਨੇ ਸਾਡੀ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖ ਦਿੱਤਾ। ਇਸੇ ਲਈ ਤਾਂ ਅੱਜ ਆਤਮ ਹੱਤਿਆਵਾਂ ਹੋ ਰਹੀਆਂ। ਸਭ ਰੋਗ ਮਿਟਾਉਣ ਦਾ ਸਾਧਨ ਹੈ ਦਵਾਈ ਅਤੇ ਸੰਜਮ। ਕਿਤੇ ਇਕੱਲਾ ਪੁੱਛਦਾ ਨਾ ਰਹੀ, ਕੈਸੇ ਮਿਟੈ ਰੋਗ, ਪੁੱਛਤ ਹੈ ਵੈਦ, ਖਾਤ ਔਖਤ ਨਾ ਸੰਜਮ ਸੇ। ਜਿਨ੍ਹਾਂ ਦੇ ਅੰਦਰ ਇਹ ਦਵਾਈ ਵਰਤ ਗਈ, ਤਿਨਕੇ ਸਭ ਰੋਗ ਗਵਾਏ, ਜੀਵਨ ਨਵਾਂ ਨਰੋਆ ਹੋ ਗਿਆ।
ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਤਿਨ ਪਵਿੱਤ ਪਰਮ ਪਦ ਪਾਏ।
ਕੀ ਲੈਣਾ ਈ ਮਰਨ ਤੋਂ ਬਾਅਦ ਮੁਕਤੀਆਂ ਦਾ? ਵੀ ਮੰਜੇ ਬਿਸਤਰੇ ਦਿਓ, ਫਲਾਣੇ ਦਰਿਆ 'ਚ ਹੱਡੀਆਂ ਲੈ ਜਾਓ, ਫਲਾਣੇ ਥਾਂ 'ਤੇ ਕਰਿਆ ਕਰਮ ਕਰਾਓ। ਨਹੀਂ ਨਹੀਂ, ਇਹਨਾਂ ਦੀ ਨਹੀਂ ਲੋੜ। ਉਹ ਜਿਉਂਦੇ ਜੀ ਛੁੱਟ ਗਏ, ਸੁਤੰਤਰ ਹੋ ਗਏ, ਸੰਗਲ ਉਹਨਾਂ ਦੇ ਸਾਰੇ ਕੱਟੇ ਗਏ, ਅਤੇ ਉਹਨਾਂ ਨੂੰ ਪਵਿੱਤਰ ਅਤੇ ਉੱਚੀ ਸਨਮਾਨਯੋਗ ਪਦਵੀ ਮਿਲ ਗਈ, ਜਿਨ੍ਹਾਂ ਦੇ ਹਿਰਦੇ ਅੰਦਰ ਗੁਰੂ ਨੇ ਸੰਗਲ ਕੱਟਣ ਵਾਲੀ, ਮਨ ਮੇਰੋ ਗਜ ਜੇਬਾ ਮੇਰੀ ਕਾਤੀ, ਮਪ ਮਪ ਕਾਟੋ ਜਮ ਕੀ ਫਸ। ਅਤੇ ਮੁਕਤ ਪਏ, ਉਹ ਬਿਲਕੁਲ ਸੁਤੰਤਰ ਹੋ ਗਏ, ਜ਼ਿੰਦਗੀ ਆਜ਼ਾਦ ਹੋ ਗਈ।
ਮੇਰੇ ਰਾਮ ਹਰ ਜਨ ਆਰੋਗ ਭਏ, ਗੁਰ ਬਚਨੀ ਜਿਨਾ ਜਪਿਆ ਮੇਰਾ ਹਰ ਹਰ, ਤਿਨਕੇ ਹਉ ਮੈਂ ਰੋਗ ਗਏ।
ਗੁਰੂ ਦੇ ਬਚਨ ਮੰਨ ਕੇ, ਜਿਨ੍ਹਾਂ ਨੂੰ ਗੁਰੂ ਨੇ ਕਿਹਾ ਸੀ ਨਾ ਜਪੋ ਤਾਂ ਇੱਕੋ ਨਾਮਾ, ਜਿਨ੍ਹਾਂ ਨੂੰ ਗੁਰੂ ਨੇ ਕਿਹਾ ਸੀ ਜਪ ਮਨ ਸਤਨਾਮ ਸਦਾ ਸਤਨਾਮ, ਜਿਨ੍ਹਾਂ ਨੂੰ ਗੁਰੂ ਨੇ ਕਿਹਾ ਸੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਅਤੇ ਉਹਨਾਂ ਨੇ ਗੁਰੂ ਦੇ ਬਚਨ ਮੰਨ ਕੇ ਜਿਨ੍ਹਾਂ ਨੇ ਜਪਿਆ, ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਗੁਰੂ ਦੇ ਬਚਨ ਮੰਨ ਕੇ। ਮੈਂ ਇੱਕ ਅਰਜ਼ ਕਰਾਂ ਤੁਹਾਡੇ ਚਰਨਾਂ 'ਚ, ਬਹੁਤ ਸਾਰੇ ਲੋਕ ਨਾਮ ਸਿਮਰਨ ਉੱਤੇ ਸ਼ੰਕਾ ਵੀ ਕਰਨ ਲੱਗ ਪਏ ਵੀ ਬਾਰ ਬਾਰ ਕਿਉਂ ਜਪਣਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਪੰਥ ਦਾ ਜਿਹੜਾ ਵਿਧੀ ਵਿਧਾਨ ਹੈ, ਪੰਥ ਦੀ ਰਹਿਤ ਮਰਯਾਦਾ। ਰੋਜ਼ ਇੱਕ ਗੱਲ ਅਸੀਂ ਅਰਦਾਸ 'ਚ ਕਹਿੰਦੇ ਹਾਂ, ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਅਤੇ ਕੀ ਮੰਗਦੇ ਹਾਂ? ਸਰਬੱਤ ਖਾਲਸਾ ਜੀ ਕੋ ਕੀ ਰਿਪੀਟ ਹੁੰਦਾ ਜੀ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚੇਤੇ ਆਵੇ। ਪੰਥ ਦੀ ਮਰਯਾਦਾ ਕਹਿ ਰਹੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਰਿਪੀਟ ਰਿਪੀਟ, ਅਤੇ ਅਸੀਂ ਸ਼ੰਕੇ ਕਿੱਦਾਂ ਕਰਨ ਲੱਗ ਪਏ ਵੀ? ਜੇ ਅਸੀਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਨਾਲੋਂ ਟੁੱਟ ਗਏ ਤਾਂ ਸਾਡਾ ਥਾਂ ਕਿਹੜਾ ਫਿਰ? ਮੈਂ ਇਹ ਬੇਨਤੀ ਕਰਦਾ ਕਿ ਜਿੱਥੇ ਦ੍ਰਿੜ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਨਾਲ ਜੁੜਨਾ, ਉੱਥੇ ਦ੍ਰਿੜ ਹੋ ਕੇ ਪੰਥ ਦੀ ਮਰਯਾਦਾ, ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵਾਨਤ ਮਰਯਾਦਾ, ਉਹਦੇ ਨਾਲ ਅਸੀਂ ਜੁੜਨਾ, ਫਿਰ ਸਾਨੂੰ ਸਮਝ ਆਏਗਾ ਵੀ ਸ਼ੰਕੇ ਨਹੀਂ ਕਰਨੇ, ਇਹਨੂੰ ਜਪਣਾ। ਅਤੇ ਜਿਨ੍ਹਾਂ ਨੇ ਜਪਿਆ, ਉਹਨਾਂ ਦੇ ਅੰਦਰੋਂ ਦੀਰਗ ਰੋਗ, ਨਾ ਮੁਰਾਦ ਬਿਮਾਰੀਆਂ ਸਭ ਜੜੋਂ ਪੁੱਟੀਆਂ ਗਈਆਂ।
ਰਹਾਉ ਬ੍ਰਹਮਾ ਬਿਸਨ ਮਹਾਂਦਿਓ ਤ੍ਰੈ ਗੁਣ ਰੋਗੀ, ਵਿੱਚ ਹਉ ਮੈਂ ਕਾਰ ਕਮਾਈ।
ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੀ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਤ੍ਰੈ ਗੁਣ ਰਜੋ ਤਮੋ ਸਤੋ ਦੇ ਅੰਦਰ। ਅਤੇ ਆਪੋ ਆਪਣੀ ਕਮਜ਼ੋਰੀ ਨਾ ਛੱਡ ਸਕੇ।
ਜਿਨ ਕੀਏ ਤਿਸੇ ਨਾ ਚੇਤੇ ਬਪੁੜੇ, ਹਰ ਗੁਰਮੁਖ ਸੋਜੀ ਪਾਏ।
ਜਿਨ ਕੀਏ, ਜਿਨ੍ਹਾਂ ਨੇ ਸਾਜਿਆ ਸੀ, ਹਉਮੈ ਵਿੱਚ ਬੰਦਾ ਰੱਬ ਬਣ ਗਿਆ ਅਤੇ ਸਾਜਣ ਵਾਲਾ ਭੁੱਲ ਹੀ ਗਿਆ। ਸਾਨੂੰ ਨਾ ਗੁਰੂ ਨੇ ਇੱਕ ਬੜਾ ਹੀ ਪਿਆਰਾ ਬਚਨ ਕਿਹਾ, ਜਿਨ ਕੀਆ ਤਿਸ ਚੀਤ ਰੱਖ, ਜਿਨ ਤੇਰੀ ਮਨ ਬਣਤ ਬਣਾਈ। ਤੂੰ ਨਾ ਹੰਕਾਰ ਕਰੀ, ਤੈਨੂੰ ਸਾਜਣ ਵਾਲਾ ਕੋਈ ਹੋਰ ਹੈ, ਤੂੰ ਤਾਕਤ ਬਣ ਕੇ ਨਾ ਬੈਠ, ਤੇਰੀ ਹੋਂਦ ਦੇ ਪਿੱਛੇ ਤਾਕਤ ਹੋਰ ਕੰਮ ਕਰ ਰਹੀ ਹੈ, ਤੂੰ ਹੋਂਦ ਦੇ ਹੰਕਾਰ 'ਚ ਬੈਠਾ। ਜਿਨ ਕੀਆ ਤਿਸੈ ਨਾ ਚੇਤੇ ਬੱਪੜੇ, ਇਹਨਾਂ ਨੂੰ ਬੱਪੜੇ ਕਿਹਾ, ਲਾਚਾਰ ਕਿਹਾ, ਵੀ ਜਿਹਨੇ ਸਾਜਿਆ ਸੀ ਇਹਨੂੰ ਸਿਮਰਿਆ ਨਾ, ਅਤੇ ਅਸੀਂ ਕੀ ਕਰ ਰਹੇ ਹਾਂ? ਹੇ ਗੁਣਾਂ ਤੋਂ ਸੱਖਣਿਆ, ਹੰਕਾਰ ਦੇ ਔਗਣ ਵਿੱਚ ਡੁੱਬਿਆ ਹੋਇਆ ਮੇਰਿਆ ਮਨਾ, ਤੈਨੂੰ ਗੁਰੂ ਕਹਿ ਰਿਹਾ ਨਿਰਗੁਣ ਆਰ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਸਚੀਤ ਰੱਖ ਨਾਨਕ ਨਿਭ ਹੀ ਨਾਲ ਹੈ ਤੇਰੇ ਨਾਲ ਚਿੰਤਾ ਨਾ ਕਰ ਹੰਕਾਰ ਕਰਕੇ ਤੂੰ ਵਿੱਥ ਪਾਈ ਬੈਠਾ ਜਿਹਨੇ ਤੈਨੂੰ ਸਾਜਿਆ ਤੇਰੇ ਨਾਲ ਹੈ ਤੇ ਸਚੀਤ ਰੱਖ ਆਪਣੇ ਚਿੱਤ ਚੋਂ ਵਿਸਰਨ ਨਾ ਦੇ ਤੇ ਇਹ ਬੱਪੜਿਆਂ ਨੇ ਵਿਚਾਰਿਆਂ ਨੇ ਹੰਕਾਰ ਚ ਅੰਨਿਆ ਹੋਇਆ ਨੇ ਜਿਹਨੇ ਸਾਜਿਆ ਸੀ ਉਹਨੂੰ ਭੁਲਾ ਦਿੱਤਾ
ਹਉ ਮੈਂ ਰੋਗ ਸਭ ਜਗਤ ਬਿਆ ਪਿਆ ਤਿੰਨ ਕੋ ਜਨਮ ਮਰਨ ਦੁੱਖ ਭਾਰੇ
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਉਹ ਚਿੱਕੜ ਵਿੱਚੋਂ ਕੌਲਾ ਕੌਣ ਕੱਢੇਗਾ ਚਿੱਟੇ ਕੱਪੜੇ ਵੇਖਣ ਵਾਲਿਆਂ ਨੇ ਕਿਹਾ ਜੀ ਬਰਤਨ ਦਾ ਕੀ ਆ ਹੋਰ ਹੈਗੇ ਨੇ ਕਿੱਥੇ ਚਿੱਕੜ ਵਿੱਚ ਵੜਾਂਗੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਕੰਧ ਕੌਣ ਲਿੰਬੇਗਾ ਵੀ ਬਾਰਿਸ਼ ਵਿੱਚ ਅੱਧੀ ਰਾਤ ਨੂੰ ਕੱਪੜੇ ਕੌਣ ਧੋਵੇਗਾ ਜੀ ਨੌਕਰ ਚਾਕਰ ਬਥੇਰੇ ਨੇ ਬਥੇਰੇ ਸੇਵਾਦਾਰ ਨੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਕਿੱਕਰਾਂ ਤੋਂ ਮਠਿਆਈਆਂ ਫਲ ਰਸ ਕੌਣ ਲਾਏਗਾ ਹਲੂਣੇ ਮਾਰ ਕੇ ਤੇ ਬੁੱਧੀ ਨੇ ਕਿਹਾ ਇਹ ਅਣਹੋਣੀਆਂ ਗੱਲਾਂ ਨੇ ਉੱਥੇ ਬੁੱਧੀ ਆ ਗਈ ਅੱਗੇ ਇਹ ਅਣਹੋਣੀਆਂ ਗੱਲਾਂ ਪਰ ਜਿਨ੍ਹਾਂ ਦੇ ਅੰਦਰੋਂ ਮੈਂ ਮਿਟ ਗਈ ਸੀ ਕਹਿੰਦੇ ਤੂੰ ਹੀ ਤੂੰ ਹੈ ਉਹ ਕਹਿੰਦੇ ਸੱਚੇ ਪਾਤਸ਼ਾਹ ਕਿੱਕਰਾਂ ਤੋਂ ਰਸ ਝੜ ਸਕਦੇ ਨੇ ਬਿੱਖ ਤੋਂ ਅੰਮ੍ਰਿਤ ਬਣ ਸਕਦਾ ਚਿੱਕੜ ਤੋਂ ਕੇਸਰ ਬਣ ਸਕਦਾ ਚਿੱਕੜ ਤੋਂ ਕੇਸਰ ਬਣ ਸਕਦਾ ਸਾਰੇ ਪਿਆਰ ਚੱਕੋ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਚਿੱਕੜ ਤੋਂ ਕੇਸਰ ਬਣ ਸਕਦਾ ਜਦੋਂ ਗੁਰੂ ਦੀ ਮੱਤ ਪ੍ਰਵੇਸ਼ ਕਰਦੀ ਹੈ ਜਿਹੜੇ ਹੰਕਾਰ ਵਿੱਚ ਨੇ ਤਿੰਨ ਕੋ ਜਨਮ ਮਰਨ ਦੁੱਖ ਭਾਰੀ ਤਾਂ ਅੱਜ ਧੰਨ ਗੁਰੂ ਅੰਗਦ ਸਾਹਿਬ ਜੀ ਨੂੰ ਕਹਿ ਰਹੇ ਨੇ ਸਦਾ ਸਦਾ ਨਾ ਆਵੇ ਨਾ ਜਾਏ ਹੰਕਾਰ ਵਿੱਚ ਮੱਤੇ ਪੁਰਖਾ ਇਹ ਗੇੜੇ ਤੇਰੇ ਕਦੀ ਨਹੀਂ ਮੁੱਕਣਗੇ
ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕੋ ਹਉ ਬਲਿਹਾਰੇ
ਮੈਂ ਕੁਰਬਾਨ ਜਾਵਾਂ ਜਿਹੜਾ ਵੀ ਇਹ ਸੰਗਲਾਂ ਤੋਂ ਛੁੱਟਿਆ ਉਹੀ ਛੁੱਟਿਆ ਜਿਹਦੇ ਤੇ ਗੁਰੂ ਦੀ ਕਿਰਪਾ ਹੋਈ ਜਿਹਨੂੰ ਤਉ ਪ੍ਰਸਾਦ ਚੇਤੇ ਆਇਆ ਤਉ ਪ੍ਰਸਾਦ ਬਾਰ ਬਾਰ ਕਹਿੰਦੇ ਚਾਚਰੀ ਛੰਦ ਤਉ ਪ੍ਰਸਾਦ ਸਵਈਏ ਤਉ ਪ੍ਰਸਾਦ ਕੀ ਤੇਰੀ ਕਿਰਪਾ ਬਾਰ ਬਾਰ ਲਿਖਿਆ ਗੁਰਪ੍ਰਸਾਦ ਕੀ ਤੇਰੀ ਕਿਰਪਾ ਵੀ ਮੇਰਾ ਝਾੜੂ ਮੇਰੀ ਪਾਲਿਸ਼ ਮੇਰੀ ਸੇਵਾ ਮੇਰੇ ਲੰਗਰ ਮੇਰਾ ਦਾਨ ਪੁੰਨ ਕੱਖ ਨਹੀਂ ਮਹਾਰਾਜ ਕਲਗੀਆਂ ਵਾਲੇ ਸਾਹਿਬ ਬਾਰ ਬਾਰ ਕਹਿੰਦੇ ਕਹਿਣਾ ਤਉ ਪ੍ਰਸਾਦ ਤੇ ਜਿਨ੍ਹਾਂ ਉੱਤੇ ਤਉ ਪ੍ਰਸਾਦ ਵਰਤਿਆ ਜਿਨ੍ਹਾਂ ਤੇ ਗੁਰਪ੍ਰਸਾਦ ਵਰਤਿਆ ਉਹ ਜਨ ਛੁੱਟ ਗਏ ਗੁਰਪ੍ਰਸਾਦੀ ਕੋ ਵਿਰਲਾ ਛੁੱਟੈ ਬਹੁਤਿਆਂ ਨੂੰ ਚੰਬੜਿਆ ਹੋਇਆ ਰੋਗ ਕਿਸੇ ਨੂੰ ਸਮਝ ਆਈ ਵੀ ਤਉ ਪ੍ਰਸਾਦ ਗੁਰਪ੍ਰਸਾਦ ਕੀ ਹੈ ਤੇ ਜਿਹੜੇ ਛੁੱਟ ਗਏ ਉਹਨਾਂ ਤੋਂ ਬਲਹਾਰ ਜਾਂਦਾ
ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ
ਸਾਜਣ ਵਾਲਾ ਸਾਰੀ ਸ੍ਰਿਸ਼ਟੀ ਦਾ ਕਰਤਾ ਉਹ ਸਮਰੱਥ ਹੈ ਤੂੰ ਕਾਹਦਾ ਗੁਮਾਨ ਕਰ ਰਿਹਾ ਉਹਦਾ ਕੋਈ ਪਾਰਾਵਾਰ ਨਹੀਂ ਤੂੰ ਇੱਕ ਬਹੁਤ ਛੋਟੀ ਇਕਾਈ ਹੈ ਤੂੰ ਦਰਿਆਓ ਦਾਨਾ ਬੀਨਾ ਮੈਂ ਮੱਛਲੀ ਕੈਸੇ ਅੰਤ ਲਹਾਂ ਕਾਹਦਾ ਗੁਮਾਨ ਕਰ ਰਿਹਾ ਨਾਨਕ ਆਪੇ ਵੇਖ ਹਰ ਵਿਕਸ ਹੈ ਉਹ ਸਭ ਕੁਝ ਵੇਖ ਰਿਹਾ ਸਾਜ ਰਿਹਾ ਤੇ ਸਾਜ ਕੇ ਵੇਖ ਵੀ ਰਿਹਾ ਇਹੀ ਬ੍ਰਹਮ ਦੀ ਵਿਚਾਰ ਹੈ ਪਰ ਜਿਹੜੀ ਗੁਰਮੁਖਾਂ ਨੂੰ ਸਮਝ ਆਉਂਦੀ ਹੈ ਗੁਰੂ ਦੇ ਸਨਮੁਖ ਹੋਇਆਂ ਸਮਝ ਆਉਂਦੀ ਹੈ ਸਾਹਿਬ ਬਖਸ਼ਿਸ਼ ਕਰਨ ਆਪਣਾ ਆਪਾ ਨਿਵਾਰਨ ਤੋਂ ਬਿਨਾਂ ਗੁਰੂ ਦੇ ਸਨਮੁਖ ਨਹੀਂ ਹੋ ਸਕਦੇ ਮੂੰਹ ਕਰਕੇ ਭਾਵੇਂ ਸਾਰੀ ਜ਼ਿੰਦਗੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਲ ਬੈਠਾ ਰਵਾਂ ਇਹ ਮਨ ਉਦੋਂ ਹੀ ਸਨਮੁਖ ਹੋਏਗਾ ਜਦੋਂ ਅੰਦਰੋਂ ਮੈਂ ਮਰ ਜਾਏਗੀ ਸਾਡੇ ਤੇ ਸਾਹਿਬ ਦੀ ਦਇਆ ਹੋਵੇ ਹੋ ਮੈਂ ਮੁਕਤ ਹੋ ਕੇ ਆਪਣੀ ਜ਼ਿੰਦਗੀ ਨੂੰ ਘਰੇਲੂ ਜ਼ਿੰਦਗੀ ਨੂੰ ਸਮਾਜਿਕ ਜ਼ਿੰਦਗੀ ਨੂੰ ਵੀ ਸ਼ਾਂਤ ਕਰ ਸਕੀਏ ਅਤੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਵੀ ਅਭੇਦ ਹੋ ਸਕੀਏ ਜੇ ਵਿੱਚ ਕੋਈ ਕੰਧ ਹੈ ਤਾਂ ਉਹ ਕੰਧ ਹੈ ਵਿੱਚ ਹਉਮੈ ਭੀਤ ਕਰਾਰੀ ਅੱਜ ਇਹੀ ਉਪਦੇਸ਼ ਸਤਿਗੁਰੂ ਜੀ ਨੇ ਦਿੱਤਾ ਆਓ ਇੱਕ ਵਾਰ ਬਚਨਾਂ ਦਾ ਪਾਠ ਫਿਰ ਸਰਵਣ ਕਰੋ
ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਬਿਗਸੈ गुरमुख ब्रह्म विचारो वाहे गुरु जी का खालसा वाहे गुरु जी की फतेह।